परम सत्कार योग सतगुरु सच्चे पातशाह जी दी पावन हजूरी विच सशोभत गुरु सवारी साध संगत जीओ। वाहिगुरु जी का खालसा, वाहिगुरु जी की फतेह। सतगुरु जी दी अपार रहमत सदका उन्हां दी पवित्र हजूरी विच बैठ के उन्हां वल्लों दृढ़ाए गए गुरमत ज्ञान नू असीं विचारन दी कोशिश कर रहे हाँ। अज दा दिन साडे इतिहास दा बहुत उगा दिन है। श्री ननकाणा साहिब ते नाम तो असीं सारे वाकिफ हाँ। अज दे दिन उत्थे एक महान साका हो गुजरिया है। उस दे इतिहास, उस दे पिछोकड़ संबंधी कुछ चर्चा अज दे समय अंदर असां करनी है। कल गुरमत दे इस सिद्धांत दी असीं गल कर रहे सां। मूल मंत्र अंदर सतगुरु सच्चे पातशाह मनुख मात्र नूं इह दृढ़ करवाउंदे ने कि वाहिगुरु अकाल पुरख जो एक है ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ, ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਅਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਘਾਲੀ। ਥੋੜ੍ਹਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ 'ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋ ਗਾਰਤ। ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾਂ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਛ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ, ਲੁਕ ਛਿਪ ਕੇ ਜੂਹਾਂ 'ਚ, ਜੰਗਲ ਬੇਲਿਆਂ ਵਿੱਚ ਆਪਣਾ ਸਮਾਂ ਬਸਰ ਕੀਤਾ। ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਹਨਾਂ ਨੇ। ਔਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿੱਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਛ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਹਨਾਂ ਵਿੱਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ ਹੈ। ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹ ਉਹ ਸਮਝ ਲਓ ਵੀ ਜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ, ਅਸੀਂ ਤਾਂ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਵਾਬ ਮਿਲਦਾ ਸੀ ਵੀ ਪਰੇ ਪਲਾਏ ਹੀ ਆਉਂਦੇ ਆ, ਪਤਾ ਨਹੀਂ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ, ਕਿ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਤੇ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ। ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ। ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ 'ਚ ਕਿ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ। ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤਾਂ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ 'ਤੇ ਉਹ ਪੰਜਾਬ 'ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ, ਉਹਨਾਂ ਵੇਖਿਆ ਕਿ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦਾ, ਚਾਹੁੰਦੇ ਹੋ ਤੁਸੀਂ ਰਵੇ, ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਅਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ। ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ, ਫਿਰ ਕੀ ਹੋਇਆ? ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ੍ਹ ਕੇ ਵਹਿੰਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ। ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਵੀ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸ ਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਇਸ ਗੁਰੂ ਗ੍ਰੰਥ ਸਾਹਿਬ ਵਗੈਰਾ ਚੋਂ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ। ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਵੀ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ। ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾਂ। ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ ਇਹਦਾ ਜਿਹੜਾ ਮੁਸਤਨਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿੱਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ। ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰ ਵੀ ਇਹ ਤਾਂ ਨਕਲੀ ਹੈ, ਇਹ ਤਾਂ ਮਿਲਗੋਗਾ ਹੈ, ਇਹ ਤਾਂ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ ਵੀ ਕੋਈ। ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਛਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਛਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ। ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰਹਿਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ 'ਚੋਂ ਅਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਅਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਅਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ ਅਤੇ ਲੋਕ ਸਮਝਦੇ ਸੀ ਵੀ ਇਹ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤਾਂ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ। ਅਤੇ ਜਨਰਲ ਓਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਅਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਅਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੀ ਸੀ ਜਗੀਰਾਂ ਤੁਹਾਡੇ ਨਾਲ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਈਆਂ। ਅਜੇ ਵੀ ਹਿੰਦੁਸਤਾਨ 'ਚ ਕਾਫੀ ਤੋਂ ਜ਼ਿਆਦਾ ਮੁਕਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਅਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਅਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਕਿ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਦਾ ਕਿ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਆਰੰਭ ਹੋਈ ਸੀ ਅਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਹਨਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਝੂੜੇ 'ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਕਿ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ਼ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ। ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਅਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀਆਂ ਨੂੰ ਭਜੜ ਪੈ ਗਈ। ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵੱਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤਾਂ ਵਾਕ ਆਇਆ ਵੀ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੀ ਹਕੂਮਤ ਦੀ ਸ਼ੈ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ। ਉੱਥੇ ਮਹੰਤ ਨਾਰਾਇਣ ਦਾਸ ਸੀਗਾ ਅਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਗਿਰਸਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਆ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤਾਂ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਹੀਂ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਅਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਗੁੰਗਾ ਸੀ, ਉਹ ਗੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਗੁੰਗਾ ਸੀ ਉਹ ਬਕਾਇਦਾ ਤੌਰ 'ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਅਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ 'ਚ ਸੁੱਟ ਦਿੱਤਾ ਗਿਆ, ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਅਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਅਤੇ ਉਹ ਮੱਥਾ ਟੇਕਦੇ ਦੀ ਧੌਣ ਟਕੂ ਇਹਨਾਂ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਅਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਕਿਉਂਕਿ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ, ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ ਕਿਉਂਕਿ ਬੜੀ ਤਰਲੀ ਜਾਗੀਰ ਸੀ ਉਹਦੇ ਨਾਂ 'ਤੇ। ਅਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤ ਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਸਰ ਜਥੇਦਾਰ ਲਛਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਉਹ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵੇਚਾਈ, ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਢ ਧਰੀ ਚਰਨਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ, ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮੰਤਰ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ, ਇਹ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਨਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ ਗੱਲ ਸਮਝੌਤੇ ਨਾਲ ਲਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਆ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਜੀ ਤਾਬਿਆ, ਬਸ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੇ ਜੂਦਾ ਮਾਰ ਕੁਛ ਕਰ, 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ। ਔਰ ਮਹੰਤ ਨਾਰਾਇਣ ਦਾਸ ਜੀ ਸੀ ਖੁਦ ਆਗੂ ਬਣ ਕੇ ਲਛਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਛਮਣ ਸਿੰਘ ਨੂੰ ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਉਹਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫ਼ੀ ਮਿਲ ਜਾਏਗੀ, ਤੂੰ ਫਿਕਰ ਨਾ ਕਰ। ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮੱਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਗਰ ਨੇ, ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਥੇਸ ਦਿੱਤੀ। ਆਖਣ ਲੱਗਾ, ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ। ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦੇਵਾਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ, ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉੱਥੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ, ਹੀਲਾ ਗੁਜ਼ਰ ਚੁੱਕਾ ਹੈ, ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ। 22 ਜਥੇ ਬਣੇ, 200 ਦੇ ਇਹ ਗਿਣਤੀ ਨਿਕਲ ਗਈ ਬਾਹਰ। ਉਹਨਾਂ ਨੇ ਫਿਰ ਸਾਹਮਣੇ 11 ਜਥੇ 200 ਦੇ ਕਾਇਮ ਹੋਏ, ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫਿਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ, ਸਾਹਮਣੇ ਬੰਦੂਕਾਂ ਨੇ, ਗੋਲੀਆਂ ਨੇ, ਫੌਜ ਖੜੀ ਹੈ, ਤੁਸੀਂ ਮਾਰ ਦਿੱਤੇ ਜਾਓਗੇ। ਉਹ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ, ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ 'ਤੇ ਹੀ ਹੋਏਗਾ ਸਾਡਾ, ਸਾਨੂੰ ਚਾਬੀਆਂ ਚਾਹੀਦੀਆਂ ਨੇ। ਕਹਿਣ ਲੱਗਾ, ਉਹ ਕੱਲ੍ਹ ਸਵੇਰੇ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ, ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣੇ ਹੀ ਚਾਹੀਦੀਆਂ ਨੇ। ਅਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ। ਅਤੇ ਇਹ ਸਭ ਕੁਝ ਕਿਉਂ ਹੋਇਆ ਸੀ? ਸਿੱਖਾਂ ਦੇ ਅੰਦਰ ਇੱਕ ਥਾਂ 'ਤੇ ਨਹੀਂ, ਇਹ ਘਟਨਾਵਾਂ ਬਹੁਤ ਥਾਵਾਂ 'ਤੇ ਵਾਪਰੀਆਂ। ਉਸਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ, ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ। ਜਾਦੂ ਟੂਣੇ ਮੰਤਰ ਜੰਤਰ ते सिखां नूं सिक्खी तों दूर कीता जांदा सी, केसां वालिआं नूं नफरत कीती जांदी सी, जिहड़े किरपान पहिनदे सन उहनां नूं माड़ा समझिआ जांदा सी। इह सारीआं गल्लां गुरद्वारिआं दे विच हो रहीआं सी, जिथों कि गुरद्वारिआं चों इहदा गल्लां दा प्रचार होणा सी ते सिक्खी दी गल बणनी सी, उत्थे उहनां लोकां नूं जलील कीता जांदा सी। इस करके सिखां दे अंदर इह लहर पैदा होई, सिंह सभा लहर, अकाली लहर, सर इसे गल दी देण ने। और इह लोक जिहड़े सी इन्हां ने फिर उठ के सिखां दे अंदर गुरद्वारिआं दे अंदर जिहड़ी गुरमत दी गल सी उस नूं प्रचारना शुरू कीता। सिंह जिहड़े ने उह इस गल ते खुश नहीं कि मंदर बने होण बड़े वधिया ते इमारतां बणीआं होण बड़ियां वधिया ते बड़ा चंगा होवे सिलसिला, उह इस गल ते राजी नहीं हुंदे। उह इस गल ते राजी ने कि इन्हां धर्म केंद्रां विच्चों सिखी दी गल होणी चाहीदी है, गुरमत दी गल होणी चाहीदी है। जे इन्हां मंदरां विच्चों अनमत दी गल होणी है, दूजियां गल्लां दा प्रचार होणा है, ते फिर गुरु साहिब दी जिहड़ी गल है उह घाटे विच जाएगी। इस वास्ते उस समय दे जिहड़े सूझवान लोक सीगे उन्हां ने फिर श्रोमणी कमेटी होंद विच आई, आ जिहड़ी रहत मर्यादा है इह उन्हां दिनां विच होंद विच आई, और पंथ ने समुचे तौर ते मिल के कई सालां दी मेहनत नाल इह खरड़े तैयार कीते कि जिहड़े सिख गुरद्वारे ने उन्हां दे अंदर इस ढंग दी पूजा होनी चाहीदी, कीर्तन कथा पाठ इह मर्यादा जिहड़ी है इह गुरद्वारिआं दे अंदर निभाई जाणी चाहीदी है। इह उन्हां सिखां दीआं कुरबानियां दा नतीजा सी। और उन्हां ने गल होर देखी, उन्हां देखिआ भी इह असल कारण है कि साडे कोल प्रचार करन दा साधन नहीं है। गुरद्वारिआं विच वी जिहड़े ग्रंथी महंत बैठे ने उह सारे दे सारे पुराने ढंग दे ने। उन्हां ने फिर उस वेले उन्हां शहीदां दी याद विच, क्योंकि उह गुरमत दे प्रचार ते सिखां गुरद्वारिआं विचों सिखी दी गल करन वास्ते शहादत प्राप्त कीती सी, उन्हां दिनां विच फिर उन्हां ने शहीद सिख मिशनरी कॉलेज खोलिआ, जिथों दस ने भी विद्या प्राप्त कीती और बहुत सारे मिशनरी उत्थों तैयार होए, यानी गुरबचन सिंह होनी भी उत्थों ही पढ़ के आए ने। इस तरह बहुत सारे लोग ने जिन्हां ने उत्थों मिशनरी विद्या प्राप्त करके ते सिखी दा जिहड़ा सही प्रचार सी उस नूं करन दा उद्यम उपराला बनाया। इह शहादतां दा नतीजा सी कि उस वेले दी जनता दे अंदर सिखां दे अंदर इह जागृति पैदा होई। और अंग्रेज़ां ने ख्याल करना, हरिमंदर दे चारे पासे मूर्तियां सी ना, उस वक्त दे डिप्टी कमिश्नर नूं सिख मिले, उन्हां कहा कि इह साडे धर्म दा अंग नहीं, समझाया तां किते जाके उह मूर्तियां उत्थों उठाईआं गईआं, नहीं ते उह जिहड़े काबिज़ लोक सीगे उह बिल्कुल इस गल नूं करन वास्ते तैयार नहीं सीगे। ते हौली हौली जिस वेले अंग्रेज़ां नूं इस गल दा पता लगदा गया, फिर तुहानूं पता है रकाबगंज दे गुरद्वारे दी कंध ढाउण दा मसला वी पहलों उठिआ, फिर गंगसर दा, जैतो दा, इह सारे मोर्चे जगह जगह ते उन्हां ने पूरी कोशिश कीती भी किते ना किते सिख जिहड़े ने इन्हां नूं डामीनेट कीता जा सके, किते ना किते इन्हां नूं पछाड़िआ जा सके, ते इह जिहड़ी सिख जागृति दी लहर है इस नूं दबा दित्ता जाए। इहो कारण सी भी इन्हां जित्तां नूं सामने रखदिआं महात्मा गांधी ने भी उदों कहता सी, कहण लगा भी इह देश दी आजादी दी उह समझ लो भी पहली जित है, ਇਹ ਆਰੰਭ ਹੋ ਗਿਆ ਕਿ ਹੁਣ ਦੇਸ਼ ਆਜ਼ਾਦ ਹੋਵੇਗਾ। ਔਰ ਖਿਆਲ ਕਰਨਾ, ਸਿੱਖਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਣੇ ਧਰਮ ਲਈ, ਆਪਣੇ ਧਰਮ ਉੱਤੇ ਹੀ ਨਹੀਂ ਬਲਕਿ ਦੇਸ਼ ਉੱਤੇ ਔਰ ਉਸ ਵੇਲੇ ਦੇ ਮਨੁੱਖੀ ਸਮਾਜ ਉੱਤੇ ਏਡਾ ਵੱਡਾ ਪਰਉਪਕਾਰ ਕੀਤਾ, ਏਡਾ ਵੱਡਾ ਅਹਿਸਾਨ ਕੀਤਾ ਕਿ ਇਹ ਆਜ਼ਾਦੀ ਜਿਹੜੀ ਅੱਜ ਲੋਕ ਮਾਣਦੇ ਫਿਰਦੇ ਨੇ ਇਹ ਉਹਨਾਂ ਦੀ ਬਦੌਲਤ ਸੀ। ਔਰ ਉਸ ਆਜ਼ਾਦੀ ਦੇ ਇਤਿਹਾਸ ਦੀ ਲਿਸਟ ਪੜ੍ਹ ਕੇ ਵੇਖੋ, ਉਹਨਾਂ ਲੋਕਾਂ ਦਾ ਹੀ ਨਾਂ ਹੈ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਆਜ਼ਾਦ ਕਰਾਉਣੇ ਸ਼ੁਰੂ ਕੀਤੇ। ਉਹਨਾਂ ਲੋਕਾਂ ਨੇ ਹੀ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਭਰਾਵਾਂ ਭਾਈਆਂ ਨਹੀਂ, ਉਹਨਾਂ ਦੇ ਖਾਨਦਾਨਾਂ ਨਹੀਂ, ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਖੂਨ ਡੋਲਿਆ, ਉਹੀ ਲੋਕ ਸਨ। ਮੈਂ ਜਿਸ ਵੇਲੇ ਪੁਰਾਣੀ ਰਹਿਤ ਮਰਿਆਦਾ ਦੇ ਇਤਿਹਾਸ ਨੂੰ ਪੜ੍ਹਦਾ ਨਾ, ਤੇ ਜਿਹਨਾਂ ਲੋਕਾਂ ਨੇ ਗਦਰ ਦੀ ਲਹਿਰ ਅਮੈਰੀਕਾ ਤੋਂ ਹੋਰ ਥਾਵਾਂ ਤੋਂ ਚਲਾਈ ਸੀ, ਉਹਨਾਂ ਲੋਕਾਂ ਨੇ ਉਸ ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਯੋਗਦਾਨ ਪਾਇਆ ਸੀ। ਉਹਨਾਂ ਲੋਕਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਾਨ ਹੁੰਦੇ ਹਾਂ ਕਿ ਉਹ ਕਿੰਨੇ ਸਤਰਕ ਸਨ ਆਪਣੇ ਧਰਮ ਦੇ ਸੰਬੰਧ ਵਿੱਚ। ਔਰ ਇਹ ਧਰਮ ਦੀ ਸਤਰਕ ਜਾਗਰਤੀ ਸੀ ਜਿਹੜੀ ਉਹਨਾਂ ਨੂੰ ਆਪਣੇ ਧਰਮ ਲਈ, ਦੇਸ਼ ਲਈ ਤੇ ਹੋਰ ਮਨੁੱਖੀ ਕਾਰਜਾਂ ਵਾਸਤੇ ਤਤਪਰ ਕਰਦੀ ਸੀ। ਤੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਾਨੂੰ ਇਸ ਵਾਸਤੇ ਤਤਪਰ ਕਰਦੀ ਹੈ ਕਿ ਅਸੀਂ ਗੁਰਦੁਆਰੇ ਕਾਇਮ ਕਰਕੇ, ਸਿੱਖ ਸੰਗਤਾਂ ਕਾਇਮ ਕਰਕੇ, ਤੇ ਇੱਥੋਂ ਵੱਧ ਤੋਂ ਵੱਧ ਸਿੱਖ ਧਰਮ ਦਾ, ਸਿੱਖੀ ਦਾ, ਗੁਰਮਤ ਦੇ ਆਸ਼ੇ ਦਾ ਪ੍ਰਚਾਰ ਕਰਨਾ ਹੈ। ਔਰ ਅਨਮਤ, ਮਨਮਤ, ਹੋਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਤਰਕ ਕਰਨਾ, ਔਰ ਵੱਧ ਤੋਂ ਵੱਧ ਗੁਰਬਾਣੀ ਦੀ ਸਮਝ ਸੂਝ ਆਪਣੇ ਅੰਦਰ ਪੈਦਾ ਕਰਨੀ ਹੈ। ਜੇ ਇਹ ਗੱਲਾਂ ਹੋਣਗੀਆਂ ਤੇ ਉਹ ਸਮਝੋ ਵੀ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਜੋ ਸਾਡੇ ਸਿਰ ਤੇ ਕਰਜ਼ਾ ਇਹਨੂੰ ਅਸੀਂ ਉਤਾਰ ਸਕਾਂਗੇ, ਉਹਨੂੰ ਲਾਹ ਸਕਾਂਗੇ। ਨਹੀਂ ਤਾਂ ਕੀ ਹੋਏਗਾ ਜੇ ਅਸੀਂ ਮਰਮਤ ਦੇ ਢਹਿ ਚੜ੍ਹ ਗਏ, ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ? ਤੇ ਮਾਫ ਕਰਨਾ, ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ, ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜੀਉਣ ਦੀ ਤਾਕਤ ਹੈ। ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ, ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ, ਆਪਾਂ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਵੀ ਨਹੀਂ ਮਿਲੇ ਲੋਕਾਂ ਨੂੰ, ਉਹ 86 ਕੁ ਨਾਮ ਮਿਲਦੇ, ਬਾਕੀ ਨਾਮ ਵੀ ਨਹੀਂ ਮਿਲੇ ਕਿ ਕਿੰਨੇ ਕੁ ਲੋਕ ਸ਼ਹੀਦ ਹੋ ਗਏ। ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ। ਇੰਨੇ ਅੱਖਰਾਂ ਨਾਲ ਹੀ, ਕਿਉਂਕਿ ਇਤਿਹਾਸ ਬਹੁਤ ਬਿਖਰਿਆ ਹੋਇਆ ਹੈ, ਬਹੁਤ ਵਿਸਥਾਰਮਈ ਹੈ। ਮੈਂ ਸੰਖੇਪ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ, ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।